ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿੱਚ ਸੰਗਤ ਅਥਵਾ ਸਤਸੰਗਤ ਦੀ ਬੜੀ ਮਹਾਨਤਾ ਦਰਸਾਈ ਗਈ ਹੈ, ਕਿਉਂਕਿ ਜੀਵ ਦੇ ਅੰਦਰ ਜੋਤ ਤਾਂ ਇੱਕੋ ਹੀ ਸਰਬ ਰਵ ਰਹੀ ਭਰਪੂਰ ਹੈ, ਪਰ ਜੀਵ ਦੇ ਮਨ ਦੇ ਸਰੂਪ ਜਾਂ ਉਹਦੀ ਸ਼ਖਸੀਅਤ, ਇਹ ਉਹਦੀ ਸੰਗਤ ਅਨੁਸਾਰ ਬਦਲਦੀ ਰਹਿੰਦੀ ਹੈ। ਅਸੀਂ ਦੇਖਾ ਦੇਖੀ ਧਰਮ ਅਸਥਾਨਾਂ ਵਿੱਚ ਸੰਗਤ ਕਰਨ ਜਾਂਦੇ ਹਾਂ, ਪਰ ਉਸ ਦੇ ਬਾਵਜੂਦ ਸਾਡੇ ਜੀਵਨ ਵਿੱਚ ਗੁਰਬਾਣੀ ਵਿੱਚ ਦਰਸਾਏ ਅਨੁਸਾਰ ਕੋਈ ਸਾਰਥਿਕ ਤਬਦੀਲੀ ਨਹੀਂ ਆਉਂਦੀ। ਇਸ ਦਾ ਕਾਰਨ ਕੀ ਹੈ? ਆਮ ਤੌਰ 'ਤੇ ਸੰਗਤ ਕਰਨ ਤੋਂ ਕੀ ਭਾਵ ਲਿਆ ਜਾਂਦਾ ਹੈ ਅਤੇ ਗੁਰਬਾਣੀ ਅਨੁਸਾਰ ਸਤਸੰਗਤ ਜਾਂ ਸਾਧ ਸੰਗਤ ਕਿਸ ਨੂੰ ਕਹਿੰਦੇ ਹਨ? ਇਸ ਦਾ ਨਿਰਣਾ ਗੁਰਮੁਖ ਪਿਆਰੇ ਬਾਊ ਜੀ ਹੋਰਾਂ ਨੇ ਸੰਗਤ ਦੇ ਵਿਸ਼ੇ 'ਤੇ ਲਿਖੇ ਗੁਰਬਾਣੀ ਵਿਚਾਰ ਦੇ ਲੇਖਾਂ ਦੀ ਲੜੀ ਵਿੱਚ ਕੀਤਾ ਹੈ, ਜਿਸ ਵਿੱਚੋਂ ਸੰਗਤ ਭਾਗ ਤੀਜਾ ਇੱਥੇ ਆਪ ਜੀ ਦੇ ਸਾਹਮਣੇ ਪੜ੍ਹਿਆ ਜਾਂਦਾ ਹੈ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ। ਅਕਾਲ ਪੁਰਖ ਨੇ ਇਹ ਕਾਇਨਾਤ ਅਥਵਾ ਵਡਖੇਲ ਤਮਾਸ਼ੇ ਦੀ ਆਪਣੇ ਕਵਾਓ ਜਾਂ ਹੁਕਮ ਦੁਆਰਾ ਰਚਨਾ ਕੀਤੀ, ਜਿਹਨੂੰ ਉਹ ਆਪ ਹੀ ਦੇਖ ਕੇ ਚਾਓ ਵਿੱਚ ਪ੍ਰਸੰਨ ਹੋ ਰਿਹਾ ਹੈ। ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੈ ਵੇ ਪਰਵਾਹ। ਆਪੇ ਵੇਖ ਵਿਗਸਦਾ ਪਿਆਰਾ, ਕਰਚੋਜ ਵੇਖੈ ਪ੍ਰਭ ਆਪੇ। ਜਿਹਨੂੰ ਪਾਈ ਰੰਗ ਰਵਾਈ, ਬੈਠਾ ਵੇਖੇ ਵੱਖ ਇਕੇਲਾ। ਜਿਵੇਂ ਬੱਚੇ ਗੁੱਡੀਆਂ ਪਟੋਲੇ ਬਣਾ ਕੇ ਉਹਨਾਂ ਦੇ ਨਾਲ ਚਾਓ ਨਾਲ ਖੇਡਦੇ ਹਨ, ਪ੍ਰਸੰਨ ਹੁੰਦੇ ਹਨ, ਫਿਰ ਆਪੇ ਹੀ ਉਹਨਾਂ ਨੂੰ ਤੋੜ ਭੰਨ ਦਿੰਦੇ ਹਨ, ਇਹ ਬੱਚਿਆਂ ਦੀ ਖੇਲ ਉਸ ਇਲਾਹੀ ਵਡਖੇਲ ਤਮਾਸ਼ੇ ਦੀ ਰਚਨਾਵਲੀ ਦਾ ਹੀ ਇੱਕ ਛੋਟਾ ਜਿਹਾ ਸੰਕੇਤ ਹੈ। ਢਾਏ ਢਾ ਉਸਾਰੇ ਆਪੇ, ਹੁਕਮ ਸਵਾਰਨ ਹਾਰੋ। ਭੰਨਣ ਘੜਨ ਸਮਰੱਥ ਹੈ, ਓਪਤ ਸਭ ਪਰਲੈ। ਫਰਕ ਸਿਰਫ ਇਹ ਹੈ ਕਿ ਬੱਚਿਆਂ ਦੇ ਬਣਾਏ ਹੋਏ ਗੁੱਡੀਆਂ ਪਟੋਲੇ ਤਾਂ ਨਿਰਜੀਵ ਹੁੰਦੇ ਹਨ, ਪਰ ਅਕਾਲ ਪੁਰਖ ਨੇ ਆਪਣੇ ਰਚੇ ਹੋਏ ਜੀਵਾਂ ਵਿੱਚ ਆਪਣੀ ਜੋਤ ਪ੍ਰਵੇਸ਼ ਕਰਕੇ ਉਹਨਾਂ ਨੂੰ ਆਪਣੇ ਜੀਵਨ ਰੋਂ ਜਾਂ ਨਾਮ ਦੇ ਸੂਤ ਵਿੱਚ ਪਰੋ ਦਿੱਤਾ। ਸਗਲ ਸਮੱਗਰੀ ਤੁਮਰੈ ਸੂਤਰ ਧਾਰੀ, ਆਪਣ ਸੂਤ ਸਭ ਜਗਤ ਪਰੋਏ, ਆਪੇ ਸੂਤ ਆਪੇ ਬਹੁ ਮਣੀਆਂ, ਕਰ ਸਕਤੀ ਜਗਤ ਪਰੋਏ। ਇਸ ਜੀਵਨ ਰੋਂ ਜਾਂ ਨਾਮ ਦੀ ਪ੍ਰੀਤ ਡੋਰੀ ਵਿੱਚ ਸਾਰੇ ਜੀਵ ਪਰੋਤੇ ਹੋਏ ਹਨ ਅਤੇ ਇਸੇ ਪ੍ਰੀਤ ਡੋਰੀ ਰਾਹੀਂ ਸਾਰੇ ਜੀਵਾਂ ਦਾ ਇੱਕ ਦੂਜੇ ਨਾਲ ਵੀ, ਆਪਸ ਵਿੱਚ ਅਤੇ ਅਕਾਲ ਪੁਰਖ ਨਾਲ ਵੀ ਸੰਬੰਧ, ਮੇਲਜੋਲ, ਸੰਗ ਜਾਂ ਸੰਗਤ ਬਣੀ ਹੋਈ ਹੈ। ਇਸੇ ਨਾਮ ਡੋਰੀ ਜਾਂ ਆਤਮਿਕ ਸੂਤ ਦੁਆਰਾ ਹੀ ਸਾਡੇ ਜੀਵਾਂ ਦੀ ਆਪਸ ਵਿੱਚ ਅਤੇ ਆਪਣੇ ਕਰਤੇ ਅਕਾਲ ਪੁਰਖ ਵਿਚਕਾਰ ਪਿਆਰ ਦੀ ਖਿੱਚ, ਪ੍ਰੀਤ ਦੀ ਡੋਰੀ, ਪ੍ਰੀਤ ਦੀ ਤਾਂਘ ਦੁਆਰਾ ਆਤਮਿਕ ਸਾਂਝ ਹੁੰਦੀ ਹੈ, ਵਣਜ ਵਪਾਰ ਹੁੰਦਾ ਹੈ, ਲੇਵਾ ਦੇਵੀ ਜਾਂ ਲਾਹਾ ਬਣਿਆ ਹੋਇਆ ਹੈ। ਇਲਾਹੀ ਜੀਵਨ ਰੋਂ ਜਾਂ ਨਾਮ ਦੇ ਨਾਲ ਜੀਵ ਦਾ ਆਤਮਿਕ ਸੰਬੰਧ, ਉਹਦਾ ਮੇਲਜੋਲ, ਉਹਦੀ ਸਾਂਝ, ਉਹਦੀ ਸੰਗਤ, ਉਹਦੀ ਲੇਵਾ ਦੇਵੀ, ਇਹ ਜੀਵ ਦੀ ਚੇਤਨਤਾ, ਉਹਦੇ ਧਿਆਨ, ਉਹਦੀ ਯਾਦ, ਸਿਮਰਨ, ਉਹਦੇ ਮਨ ਦੇ ਵਿਸ਼ਵਾਸ, ਸ਼ਰਧਾ ਭਾਵਨੀ ਜਾਂ ਪ੍ਰੇਮ ਸਵੈਪਨਾ ਰਾਹੀਂ ਉਪਜਦੀ ਹੈ, ਇਹਨਾਂ ਰਾਹੀਂ ਪਲਦੀ, ਮੌਲਦੀ ਅਤੇ ਦ੍ਰਿੜ ਹੁੰਦੀ ਹੈ। ਜਿੰਨੀ ਵੀ ਸਾਡੇ ਮਨ ਦੇ ਵਿੱਚ ਚੇਤਨਤਾ ਹੋਏਗੀ ਅਕਾਲ ਪੁਰਖ ਲਈ, ਧਿਆਨ, ਯਾਦ, ਸਿਮਰਨ, ਵਿਸ਼ਵਾਸ, ਸ਼ਰਧਾ ਭਾਵਨੀ ਜਾਂ ਪ੍ਰੇਮ ਸਵੈਪਨਾ ਹੋਏਗੀ, ਉਨੀ ਹੀ ਇਹ ਉਪਜਦੀ, ਪਲਦੀ, ਮੌਲਦੀ ਅਤੇ ਦ੍ਰਿੜ ਹੁੰਦੀ ਹੈ। ਦੂਜੇ ਲਫਜ਼ਾਂ ਵਿੱਚ ਅਕਾਲ ਪੁਰਖ ਅਤੇ ਨਾਮ ਦੀ ਹੋਂਦ ਦੀ ਬਾਬਤ ਸਾਡੇ ਮਨ ਵਿੱਚ ਜੋ ਅਹਿਸਾਸ, ਵਿਸ਼ਵਾਸ, ਸ਼ਰਧਾ ਭਾਵਨੀ, ਪ੍ਰੇਮ ਸਵੈਪਨਾ ਜਾਂ ਜਾਗਰਤੀ ਹੈ,
ਇਹ ਸਾਡੀ ਚੇਤਨਤਾ ਜਾਂ ਧਿਆਨ ਦੁਆਰਾ ਹੋ ਸਕਦੀ ਹੈ। ਜੇ ਅਸੀਂ ਬੇਧਿਆਨੇ ਸਭ ਕੁਝ ਕਰੀ ਜਾਵਾਂਗੇ ਤਾਂ ਇਹਦਾ ਸਾਨੂੰ ਲਾਹਾ ਨਹੀਂ ਮਿਲਦਾ। 84 ਲੱਖ ਜੂਨਾਂ ਵਿੱਚ ਵੀ ਜੀਵਨ ਰੌਂ ਜਾਂ ਨਾਮ ਰਵ ਰਿਹਾ ਭਰਪੂਰ ਹੈ, ਪਰ ਉਹਨਾਂ ਦੀ ਚੇਤਨਤਾ, ਉਹਨਾਂ ਦੀ ਕੌਂਸ਼ੀਅਸਨੈਸ, ਉਹਨਾਂ ਦੀ ਅਹਿਸਾਸ ਕਰਨ ਦੀ ਸ਼ਕਤੀ ਅੱਤ ਠੁੱਲੀ ਜਾਂ ਨੀਵੀਂ ਹੋਣ ਕਰਕੇ ਹੀ ਉਹਨਾਂ ਨੂੰ ਅੰਤਰ ਆਤਮੇ ਰਵ ਰਹੀ ਜੀਵਨ ਰੌਂ, ਇਹ ਜੋ ਸ਼ਬਦ ਜਾਂ ਨਾਮ, ਇਹਦਾ ਕੋਈ ਅਹਿਸਾਸ ਨਹੀਂ ਹੁੰਦਾ, ਗਿਆਨ ਨਹੀਂ ਹੁੰਦਾ। 84 ਲੱਖ ਜੂਨਾਂ ਦੇ ਮੁਕਾਬਲੇ 'ਤੇ ਇਨਸਾਨ ਦੀ ਚੇਤਨਤਾ, ਉਹਦਾ ਅਹਿਸਾਸ ਕਰਨ ਦੀ ਸ਼ਕਤੀ, ਇਹ ਅੱਤ ਸੂਖਮ ਅਤੇ ਤੀਖਣ ਹੈ, ਜਿਸ ਕਰਕੇ ਇਨਸਾਨ ਦੀ ਚੇਤਨਤਾ ਹੀ ਉਹਨਾਂ ਦੈਵੀ ਕੋਮਲ ਭਾਵਨਾਵਾਂ ਨੂੰ ਮਹਿਸੂਸ ਕਰ ਸਕਦੀ ਹੈ। ਇਹਨਾਂ ਦਾ ਆਤਮਿਕ ਰਸ ਅਤੇ ਪ੍ਰੇਮ ਸਵੈਪਨਾ ਇਨਸਾਨੀ ਜੂਨ ਵਿੱਚ ਹੀ ਮਾਣਿਆ ਜਾ ਸਕਦਾ ਹੈ। ਸੋ ਜਦੋਂ ਸਾਡੇ ਅੰਦਰ ਬਾਕੀ ਜੂਨਾਂ ਵਾਂਗ ਹੀ ਅਹਿਸਾਸ ਸ਼ਕਤੀ ਜਾਂ ਚੇਤਨਤਾ ਠੁੱਲੀ ਹੋ ਜਾਵੇ, ਨੀਵੀਂ ਹੋ ਜਾਵੇ, ਤਾਂ ਅਸੀਂ ਵੀ ਪਸ਼ੂ ਸਮਾਨ ਹੋ ਜਾਂਦੇ ਹਾਂ। ਪਸ਼ੂਆਂ ਵਾਂਗਰ ਹੀ ਅਸੀਂ ਆਪਣੇ ਅੰਤਸ਼ਕਰਨ ਅਤੇ ਨੀਵੇਂ ਖਿਆਲਾਂ ਦੇ ਪਰਾਇਣ ਹੋ ਕੇ ਅਚੇਤ ਹੀ ਨੀਵੇਂ ਕਰਮ ਕਰਦੇ, ਫਿਰ ਉਹਨਾਂ ਦੇ ਨਤੀਜੇ ਭੁਗਤਦੇ ਰਹਿੰਦੇ ਹਾਂ। ਜੋ ਨਾ ਸੁਣੇ ਜਸ ਪਰਮਾਨੰਦਾ, ਪਸ਼ੂ ਪੰਖੀ ਤ੍ਰਿਗਧ ਜੋਨ ਅਤੇ ਬੰਦਾ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਮਨਮੁਖ ਅੰਦਲੇ ਗੁਰਮਤ ਨਾ ਪਾਈ, ਪਸ਼ੂ ਪਏ ਅਭਿਮਾਨ ਨਾ ਜਾਈ। ਕਈ ਵਾਰੀ ਅਸੀਂ ਆਪਣੀਆਂ ਨੀਵੀਆਂ ਵਾਸ਼ਨਾਵਾਂ ਦੇ ਅਸਰ ਹੇਠ ਤਾਂ ਪਸ਼ੂਆਂ ਤੋਂ ਵੀ ਨੀਵੇਂ ਕਰਮ ਕਰਦੇ ਅਤੇ ਫਿਰ ਉਹਨਾਂ ਦੇ ਨਤੀਜੇ ਭੁਗਤਦੇ ਹਾਂ। ਜਿਉਂ ਕੂਕਰ ਹਰਕਾਇਆ ਧਾਵੇ ਦਹਿ ਦਿਸ ਜਾਏ, ਲੋਭੀ ਜੰਤ ਨਾ ਜਾਣੀ ਪੱਖ ਅਪੱਖ ਸਭ ਖਾਏ। ਤ੍ਰਿਗ ਖਾਣਾ ਤ੍ਰਿਗ ਪਹਿਨਣਾ, ਜਿਨ੍ਹਾਂ ਦੂਜੇ ਪਾਏ ਪਿਆਰ, ਬਿਸਟਾ ਕੇ ਕੀੜੇ ਬਿਸਟਾ ਰਾਤੇ, ਮਰ ਜੰਮੇ ਹੋਏ ਖੁਆਰ। ਇਸ ਤਰ੍ਹਾਂ ਸਾਡੇ ਮਨ ਵਿੱਚ ਅਕਾਲ ਪੁਰਖ ਦੀ ਭੁੱਲ ਵਾਪਰ ਜਾਂਦੀ ਹੈ ਅਤੇ ਸਾਡੀ ਚੇਤਨਤਾ ਵਿੱਚੋਂ ਨਾਮ ਦੀ ਜੀਵਨ ਰੌਂ ਦਾ ਅਹਿਸਾਸ ਜਾਂ ਉਹਦਾ ਵਿਸ਼ਵਾਸ ਉੱਡ ਪੁੱਟ ਜਾਂਦਾ ਹੈ, ਓਪਰਾ ਜਿਹਾ ਹੋ ਜਾਂਦਾ ਹੈ, ਜਿਸ ਕਰਕੇ ਜੀਵ ਦਾ ਉਸ ਆਤਮਿਕ ਮੰਡਲ ਨਾਲੋਂ ਸੰਬੰਧ ਟੁੱਟ ਜਾਂਦਾ ਹੈ। ਨਾਮ ਦੀ ਜੀਵਨ ਰੌਂ ਨਾਲ ਸਾਡੀ ਸਾਂਝ ਨਹੀਂ ਹੋ ਸਕਦੀ, ਸੰਗਤ ਨਹੀਂ ਹੋ ਸਕਦੀ, ਸਾਡੀ ਲੇਵਾ ਦੇਵੀ ਨਹੀਂ ਹੋ ਸਕਦੀ ਅਤੇ ਅਸੀਂ ਆਪਣੇ ਇਲਾਹੀ ਵਿਰਸੇ ਤੋਂ ਵਾਂਝੇ ਹੋ ਜਾਂਦੇ ਹਾਂ। ਇਲਾਹੀ ਮੰਡਲ ਦੀ ਪ੍ਰੀਤ ਡੋਰੀ ਵਿੱਚੋਂ ਨਿਕਲ ਕੇ ਜੀਵ ਆਤਮਿਕ ਮਾਲਾ ਦੇ ਬਾਕੀ ਮਣਕਿਆਂ ਅਰਥਾਤ ਗੁਰਮੁਖ ਪਿਆਰਿਆਂ ਦੀ ਚੇਤਨਤਾ ਨਾਲੋਂ ਵੀ ਵਿਛੜ ਜਾਂਦਾ ਹੈ ਅਤੇ ਉਹਨਾਂ ਦੀ ਦੈਵੀ ਦਾਮਨਿਕ ਸ਼ਖਸੀਅਤ ਦੇ ਨਾਲ ਉਹਦਾ ਅੰਤਰ ਆਤਮੇ ਮੇਲ ਨਹੀਂ ਹੋ ਸਕਦਾ, ਸਾਂਝ ਸੰਗਤ ਵਣਜ ਵਪਾਰ ਜਾਂ ਲੇਵਾ ਦੇਵੀ ਨਹੀਂ ਹੋ ਸਕਦੀ। ਇਸ ਤਰ੍ਹਾਂ ਭੁੱਲ ਦੁਆਰਾ ਅਸੀਂ ਆਪਣੇ ਸੋਮੇ ਅਕਾਲ ਪੁਰਖ, ਉਹਦੇ ਨਾਮ, ਉਹਦੀ ਸੰਗਤ ਨਾਲੋਂ ਟੁੱਟ ਕੇ ਮਾਇਕੀ ਮੰਡਲ ਵਿੱਚ ਆਪਣੇ ਆਪ ਨੂੰ ਅੱਡਰੀ ਹਸਤੀ ਸਮਝਣ ਲੱਗਦੇ ਹਾਂ। ਇਹਦੇ ਕਰਕੇ ਹੀ ਸਾਨੂੰ ਇਕੱਲਾਪਨ ਮਹਿਸੂਸ ਹੁੰਦਾ ਹੈ। ਸਾਧ ਜਨਾਂ ਤੇ ਬਾਹਰੀ ਸੇ ਰਹਿਣ ਅਕੇਲੜੀਆਂ, ਧਨ ਇਕੱਲੜੀ ਜੀਓ ਬਿਨ ਨਾਹ ਪਿਆਰੇ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜਿਉਂ ਸੁੰਝੇ ਅੰਦਰ ਖੇਤ। ਆਪ ਕਮਾਣੇ ਵਿਛੜੀ ਦੋਸ ਨਾ ਕਾਹੂ ਦੇਣ, ਵਿਦਣ ਖੂਹੀ ਮੁੰਦ ਅਕੇਲੀ, ਨਾ ਕੋ ਸਾਥੀ ਨਾ ਕੋ ਬੇਲੀ। ਉਦਾਹਰਣ ਦੇ ਤੌਰ 'ਤੇ ਜਦ ਤੱਕ ਕੋਈ ਮਣਕਾ ਕੋਈ ਮੋਤੀ ਮਾਲਾ ਵਿੱਚ ਪਰੋਤਾ ਹੋਇਆ ਹੈ ਤਦ ਤੱਕ ਉਹ ਉਸ ਮਾਲਾ ਦੇ ਮਣਕਿਆਂ ਦੇ ਪਰਿਵਾਰ ਦਾ ਇੱਕ ਮੈਂਬਰ ਹੁੰਦਾ ਹੈ। ਸਮੁੱਚੀ ਮਾਲਾ ਦੇ ਸੁਹੱਪਣ, ਉਹਦੀ ਵਡਿਆਈ, ਉਹਦੀ ਕਦਰ ਕੀਮਤ ਵਿੱਚ ਹਰ ਇੱਕ ਮਣਕੇ ਦਾ ਹਿੱਸਾ ਹੁੰਦਾ ਹੈ, ਉਹਦਾ ਵਿਰਸਾ ਹੁੰਦਾ ਹੈ। ਪਰ ਮਾਲਾ ਤੋਂ ਨਿਕਲ ਕੇ ਇਕੱਲੇ ਮਣਕੇ ਦੀ ਕੋਈ ਵਡਿਆਈ ਕੋਈ ਕਦਰ ਕੀਮਤ ਨਹੀਂ ਰਹਿੰਦੀ, ਬਲਕਿ ਉਹ ਮਣਕਾ ਤਾਂ ਆਪੋ ਸਹੇੜੀ ਕੱਲ ਵਿੱਚ ਝੂਰਦਾ ਅਤੇ ਖੁਆਰ ਹੁੰਦਾ ਹੈ। ਇਸੇ ਤਰ੍ਹਾਂ ਹੀ ਜਦ ਤੱਕ ਜੀਵ ਨਾਮ ਦੀ ਪ੍ਰੀਤ ਡੋਰੀ ਦੇ ਵਿੱਚ ਪਰੋਤਾ ਹੋਇਆ ਹੁੰਦਾ ਹੈ, ਉਹ ਆਤਮਿਕ ਮੰਡਲ ਦੇ ਸਾਰੇ ਗੁਣਾਂ ਸਾਰੀਆਂ ਵਡਿਆਈਆਂ ਦਾ ਸਾਂਝੀਵਾਲ ਹੁੰਦਾ ਹੈ। ਨਾਮ ਵਿੱਚ ਪਰੋਤੇ ਹੋਏ ਸਤਸੰਗੀਆਂ, ਸੰਤ ਮੰਡਲੀ ਜਾਂ ਨਾਨਕ ਪਰਿਵਾਰ ਦਾ ਉਹ ਇੱਕ ਮੈਂਬਰ ਹੁੰਦਾ ਹੈ। ਦੈਵੀ ਸੰਗਤ ਦੁਆਰਾ ਉਹ ਆਤਮਿਕ ਲੇਵਾ ਦੇਵੀ ਕਰਦਾ, ਉਹਦਾ ਲਾਹਾ ਲੈਂਦਾ ਹੈ। ਤਨ ਮਨ ਮੌਲਿਆ ਰਾਮ ਸਿਓ ਸੰਗ ਸਾਧ ਸਹੇਲੜੀਆਂ, ਸੁਖ ਬੈਸੋ ਸੰਤ ਸਜਨ ਪਰਿਵਾਰ, ਹਰ ਤਨ ਖਾਟਿਓ ਜਾ ਕਾ ਨਾਹੇ ਸੁਮਾਰ। ਸੰਤਨ ਸਿਓ ਮੇਰੀ ਲੇਵਾ ਦੇਵੀ, ਸੰਤਨ ਸਿਓ ਵਿਵਹਾਰਾ, ਸੰਤਨ ਸਿਓ ਹਮ ਲਾਹਾ ਖਾਟਿਆ, ਹਰ ਭਗਤ ਭਰੇ ਭੰਡਾਰਾ। ਨਾਨਕ ਹਰ ਜਸ ਹਰ ਗੁਣ ਲਾਹਾ, ਸਤ ਸੰਗਤ ਸੱਚ ਫਲ ਪਾਇਆ। ਹੀਰੇ ਹੀਰਾ ਵੇਦਿਆ ਰਤਨ ਮਾਲ, ਸਤ ਸੰਗਤ ਚੰਗੀ। ਗੁਰਸਿੱਖ ਰਤਨ ਪਦਾਰਥਾਂ, ਸਾਧ ਸੰਗਤ ਮਿਲ ਮਾਲ ਪਰੋਈ। ਜਿਵੇਂ ਖਤਰਨਾਕ ਮੁਜ਼ਰਮਾਂ ਨੂੰ ਇੱਕ ਕਾਲ ਕੋਠੜੀ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ, ਉੱਥੇ ਉਹਨਾਂ ਦੀ ਇੱਕ ਕੱਲ ਉਹਨਾਂ ਵਾਸਤੇ ਅਤਿਅੰਤ ਦੁੱਖਦਾਈ ਹੁੰਦੀ ਹੈ, ਅਸਹਿ ਹੁੰਦੀ ਹੈ। ਇਸੇ ਤਰ੍ਹਾਂ ਜਦੋਂ ਜੀਵ ਵੀ ਨਾਮ ਨਾਲੋਂ ਟੁੱਟ ਕੇ ਮਾਇਕੀ ਮੰਡਲ ਵਿੱਚ ਪ੍ਰਵਿਰਤ ਹੁੰਦਾ ਹੈ, ਤਾਂ ਹਉਮੈ ਦੇ ਦੀਰਘ ਰੋਗ, ਦੂਜੇ ਭਾਉ ਦਾ ਭਰਮ ਚਿੰਬੜ ਜਾਂਦਾ ਹੈ। ਉਹ ਆਪਣੇ ਆਪ ਆਪਣੀ ਮੈਂ ਮੇਰੀ ਦੀ ਕਾਲ ਕੋਠੜੀ ਵਿੱਚ ਕੈਦ ਹੋ ਜਾਂਦਾ ਹੈ, ਅਤੇ ਸਾਰੀ ਉਮਰ ਫਿਰ ਚਿੰਤਾ, ਫਿਕਰ, ਡਰ, ਭੈ ਆਦਿ ਦੇ ਅਗਨ ਸੋਕ ਸਾਗਰ ਵਿੱਚ ਸੜਦਾ ਬਲਦਾ ਰਹਿੰਦਾ ਹੈ। ਜੋ ਜੀ ਹਰ ਤੇ ਵਿਛੜੇ ਸੇ ਸੁੱਖ ਨਾ ਵਸਣ ਭੈਣ, ਵਾਹਿਗੁਰੂ ਫਿਰੇ ਬਿਲ ਲਾਂਦੀ, ਦੂਜੇ ਪਾਏ ਖੁਆਏ। ਜਿਸਨੂੰ ਕਰਤਾ ਵਿਸਰੈ ਤਿਸੇ ਵਿਛੋੜਾ ਸੋਗ ਜੀਉ। ਮੋਹ ਮਾਇਆ ਦੇ ਵਿੱਚ ਗਲਤਾਨ ਹੋਏ ਹੋਏ ਜੀਵ ਨੂੰ ਫਿਰ ਉੱਚੀ ਸੁੱਚੀ ਦੈਵੀ ਸੰਗਤ ਪਾਉਂਦੀ ਨਹੀਂ। ਦੇਖਾ ਦੇਖੀ ਜਾਂ ਰਿਵਾਜਨ ਜੇ ਉਹ ਸੰਗਤ ਵਿੱਚ ਜਾਂਦਾ ਵੀ ਹੈ, ਤਾਂ ਸ਼ਰਧਾ ਭਾਵਨੀ ਨਾ ਹੋਣ ਕਰਕੇ ਉਹ ਉੱਥੋਂ ਕੋਈ ਲਾਹਾ ਨਹੀਂ ਖੱਟ ਸਕਦਾ। ਜਿਨਕੇ ਚਿੱਤ ਕਠੋਰ ਹੈ ਸੇ ਬਹੇ ਨਾ ਸਤਿਗੁਰ ਪਾਸ, ਉੱਥੇ ਸੱਚ ਵਰਤਦਾ ਘੁੜਿਆਰਾ ਚਿੱਤ ਉਦਾਸ। ਉਹ ਵਲ ਛਲ ਕਰ ਚੱਤ ਕੱਢ ਦੇ ਫਿਰ ਜਾਏ ਬਹੇ ਘੁੜਿਆਰਾ ਪਾਸ, ਵਿੱਚ ਸੱਚੇ ਕੂੜ ਨਾ ਗੱਡਈ, ਮਨ ਵੇਖੋ ਕੋ ਨਿਰਜਾਸ। ਘੁੜਿਆਰ ਘੁੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਸੱਚਾ ਸਾਹ ਸੱਚੇ ਵਣਜਾਰੇ, ਉੱਥੇ ਕੂੜੇ ਨਾ ਟਿਕਨ, ਉਹਨਾਂ ਸੱਚ ਨਾ ਭਾਵਈ, ਦੁਖੀ ਮਾਹੇ ਪਚਨ। ਕਬੀਰ ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸੁਹਾਏ, ਮਾਖੀ ਚੰਦਨ ਪਰਹਰੈ, ਜੈ ਬਿਗੰਧ ਤਹਿ ਜਾਏ। ਜਦ ਅਕਾਲ ਪੁਰਖ ਦੀ ਯਾਦ ਜੀਵ ਦੀ ਚੇਤਨਤਾ ਵਿੱਚੋਂ, ਉਹਦੀ ਕੌਂਸ਼ੀਅਸਨੈਸ ਵਿੱਚੋਂ ਨਿਕਲ ਜਾਂਦੀ ਹੈ, ਢਿੱਲੀ ਪੈ ਜਾਂਦੀ ਹੈ ਜਾਂ ਵਿਸ਼ਵਾਸ ਘੱਟ ਜਾਂਦਾ ਹੈ, ਤਾਂ ਫਿਰ ਹਉਮੈ ਮੈਂ ਮੇਰੀ ਦੂਜੇ ਭਾਉ ਦਾ ਵਰਤ ਵਰਤਾਰਾ ਸ਼ੁਰੂ ਹੋ ਜਾਂਦਾ ਹੈ। ਇਸ ਦੂਜੇ ਭਾਉ, ਇਸ ਹੋਂ ਧਾਰੀ ਚੇਤਨਤਾ, ਈਗੋ ਕੌਂਸ਼ੀਅਸਨੈਸ ਵਿੱਚ ਮੈਂ ਮੇਰੀ ਖੁਦਗਰਜ਼ੀ, ਈਰਖਾ, ਦਵੈਤ, ਵੈਰ, ਵਿਰੋਧ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਸਾਰੀਆਂ ਮਾਇਕੀ ਵਾਸ਼ਨਾਵਾਂ ਸਹਿਜੇ ਹੀ ਜੀਵ ਨੂੰ ਆ ਚਿੰਬੜਦੀਆਂ ਹਨ। ਇਹਨਾਂ ਦੇ ਅਭਿਆਸ ਨਾਲ ਸਾਡੇ ਮਨ ਉੱਤੇ ਭਰਮ ਕੀ ਕਾਈ ਜਾਂ ਮਾਇਕੀ ਮੈਲ ਜੰਮ ਜਾਂਦੀ ਹੈ, ਅਤੇ ਫਿਰ ਅਸੀਂ ਆਤਮਿਕ ਮੰਡਲ ਤੋਂ ਹੋਰ ਵੀ ਦੁਰੇਡੇ, ਹੋਰ ਵੀ ਅਸ਼ਰਧਕ ਹੁੰਦੇ ਜਾਂਦੇ ਹਾਂ। ਹਰ ਇੱਕ ਜੀਵ ਦੇ ਮਾਇਕੀ ਖਿਆਲ, ਉਹਦੀ ਸਮਝ, ਉਹਦੇ ਨਿਸ਼ਚੇ ਅੱਡੋ ਅੱਡਰੇ ਹੋਣ ਕਰਕੇ ਸਾਡੇ ਜੀਵਨ ਦੇ ਤਜਰਬੇ ਵੀ ਵਿਲੱਖਣ ਹੁੰਦੇ ਹਨ, ਅਤੇ ਸਾਡੇ ਅੰਤਸ਼ਕਰਨ ਦੀ ਰੰਗਤ ਵੀ ਭਿੰਨ ਭਿੰਨ ਹੁੰਦੀ ਹੈ। ਇਸੇ ਕਰਕੇ ਹੋਂ ਧਾਰੀਆਂ ਦਾ ਜਾਂ ਨਾਮ ਨਾਲੋਂ ਟੁੱਟੇ ਹੋਏ ਜੀਵਾਂ ਦੀ ਸੋਚਣੀ, ਉਹਨਾਂ ਦੀ ਸਮਝ, ਖਿਆਲ, ਨਿਸ਼ਚੇ, ਸ਼ਰਧਾ, ਰੀਝਾਂ, ਆਸਾਂ, ਸਵਾਦ, ਕਰਮ, ਧਰਮ, ਕਿਰਿਆ, ਅਰਥਾਤ ਜੀਵਨ ਦੇ ਸਾਰੇ ਪੱਖਾਂ ਵਿੱਚ ਇੱਕ ਦੂਜੇ ਨਾਲੋਂ ਅੰਤਰ ਹੁੰਦਾ ਹੈ, ਕਿਉਂਕਿ ਸਭ ਨੇ ਆਪਣੀ ਮੈਂ ਮੇਰੀ ਦੀ ਰੰਗਤ ਲਈ ਹੁੰਦੀ ਹੈ। ਸੋ ਸਭ ਦੇ ਜੀਵਨ ਦੇ ਪੱਖਾਂ ਵਿੱਚ ਅੰਤਰ ਜਾਂ ਫਰਕ ਹੁੰਦਾ ਹੈ। ਮਾਇਕੀ ਜੀਵਨ ਦੇ ਇਸੇ ਅੰਤਰ ਕਰਕੇ ਹੀ ਸਾਡਾ ਆਪਸ ਦੇ ਵਿੱਚ ਸੰਬੰਧ ਮਤਭੇਦ ਵਾਲਾ, ਵਾਦ ਵਿਵਾਦ ਵਾਲਾ, ਝਗੜੇ ਲੜਾਈਆਂ ਖੂਨ ਖਰਾਬੇ ਜਾਂ ਜ਼ੁਲਮ ਵਾਲਾ ਹੋਣਾ ਲਾਜ਼ਮੀ ਹੈ। ਇਹਦਾ ਪ੍ਰਤੱਖ ਸਬੂਤ ਸਾਡੇ ਦਿਲਾਂ ਵਿੱਚ, ਸਾਡੇ ਘਰਾਂ ਵਿੱਚ, ਸਾਡੇ ਪਰਿਵਾਰਾਂ ਵਿੱਚ, ਸਾਡੇ ਸਾਕ ਸੰਬੰਧੀਆਂ ਵਿੱਚ, ਵਿੱਦਿਅਕ ਅਸਥਾਨਾਂ ਵਿੱਚ, ਧਰਮ ਅਸਥਾਨਾਂ ਵਿੱਚ, ਧਰਮਾਂ ਵਿੱਚ, ਸਰਕਾਰੀ ਮਹਿਕਮਿਆਂ ਵਿੱਚ, ਕੌਮਾਂ ਵਿੱਚ, ਦੇਸ਼ਾਂ ਵਿੱਚ, ਇੱਥੋਂ ਤੱਕ ਕਿ ਸਮੁੱਚੇ ਵਿਸ਼ਵ ਵਿੱਚ ਪ੍ਰਗਟ ਪਹਾਰੇ ਦਿਸ ਰਿਹਾ ਹੈ। ਸੋ ਜਦ ਤੱਕ ਸਾਡੇ ਮਨ ਦਾ ਰੁੱਖ ਆਤਮ ਪ੍ਰਾਇਣ ਹੁੰਦਾ ਹੈ ਤਾਂ ਅਸੀਂ ਨਾਮ ਦੀ ਅਨਹਦ ਧੁਨੀ ਵਿੱਚ ਮਸਤ ਹੋ ਕੇ ਅਕਾਲ ਪੁਰਖ ਦੀ ਇੱਕੋ ਪ੍ਰੀਤ ਡੋਰੀ ਵਿੱਚ ਪਰੋਤੇ ਹੋਏ ਹੁੰਦੇ ਹਾਂ ਅਤੇ ਹੁਕਮ ਜਾਂ ਇਲਾਹੀ ਭਾਣੇ ਦੇ ਨਾਲ ਸੁਰ ਹੋਏ ਹੋਏ, ਇਨਟਿਊਨ ਹੋਏ ਹੋਏ ਸੰਗੀਆਂ ਸਾਥੀਆਂ ਅਰਥਾਤ ਸਾਧਾਂ ਸੰਤਾਂ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਸੰਗਤ ਵਿੱਚ ਅੰਮ੍ਰਿਤ ਭੋਜਨ ਜਾਂ ਨਾਮ ਦੀ ਸਾਂਝ ਕਰਦੇ ਹਾਂ, ਲੇਵਾ ਦੇਵੀ ਕਰਦੇ ਹਾਂ, ਵਣਜ ਵਪਾਰ ਕਰਦੇ ਹਾਂ, ਸੌਦਾ ਕਰਦੇ ਹਾਂ ਅਤੇ ਇਲਾਹੀ ਲਾਹਾ ਲੈ ਕੇ ਆਤਮਿਕ ਆਨੰਦ ਮਾਣਦੇ ਹਾਂ, ਇਹਦੇ ਐਨ ਉਲਟ ਇਲਾਹੀ ਪ੍ਰੀਤ ਡੋਰੀ ਵਿੱਚੋਂ ਨਿਕਲ ਕੇ ਅਕਾਲ ਪੁਰਖ ਨੂੰ ਭੁੱਲ ਕੇ ਅਸੀਂ ਸੱਚੀ ਸੁੱਚੀ ਆਤਮਿਕ ਸਾਧ ਸੰਗਤ ਜਾਂ ਸਤ ਸੰਗਤ ਤੋਂ ਵਾਂਝੇ ਹੋ ਜਾਂਦੇ ਹਾਂ ਅਤੇ ਫਿਰ ਮਨਮੁੱਖ ਬਣ ਕੇ ਮਾਇਕੀ ਮੰਡਲ ਦੇ ਬਿਖਮ ਸੋਗ ਸਾਗਰ ਜਾਂ ਭੌਜਲ ਬਿਖਮ ਅਸਗਾਹ ਵਿੱਚ ਪਲਚ ਪਲਚ ਕੇ ਮਰਦੇ ਜੰਮਦੇ ਨਰਕ ਭੋਗਦੇ ਹਾਂ। ਸਾਧ ਸੰਗਤ ਸਿਉਂ ਸੰਗ ਨਾ ਕੀਆ ਬਹੁ ਜੋਨੀ ਦੁੱਖ ਪਾਵੈ, ਜਿਨ ਸਤਿਗੁਰ ਸੰਗਤ ਸੰਗ ਨਾ ਪਾਇਆ ਸੇ ਭਾਗਹੀਣ ਪਾਪੀ ਜਮ ਖਾਇਆ। ਮਨਮੁੱਖ ਆਵੈ ਮਨਮੁੱਖ ਜਾਵੈ, ਮਨਮੁੱਖ ਫਿਰ ਫਿਰ ਚੋਟਾਂ ਖਾਵੈ, ਜਿਤਨੇ ਨਰਕ ਸੇ ਮਨਮੁੱਖ ਭੋਗੈ, ਗੁਰਮੁਖ ਲੇਪ ਨਾ ਮਾਸਾ ਹੈ। ਜੀਵ ਦੇ ਅੰਤਰ ਆਤਮੇ ਇਲਾਹੀ ਜੋਤ ਹੋਣ ਕਰਕੇ ਜੀਵ ਦੀ ਚੇਤਨਤਾ ਜਾਂ ਅੰਤਸ਼ਕਰਨ ਦੀਆਂ ਗਹਿਰਾਈਆਂ ਵਿੱਚ ਇੱਕ ਪ੍ਰੀਤ ਪ੍ਰੇਮ ਪਿਆਰ ਦੀ ਖਿੱਚ ਅਣਜਾਣੇ ਗੁੱਝੇ ਤੌਰ 'ਤੇ ਪ੍ਰਵਿਰਤ ਹੈ, ਕਿਉਂਕਿ ਜੀਵ ਰਾਮ ਦੀ ਅੰਸ਼ ਹੈ। ਸੋ ਮਾਇਕੀ ਮੰਡਲ ਵਿੱਚ ਵੀ ਜੀਵਾਂ ਦੀ ਆਪਸ ਵਿੱਚ ਇੱਕ ਦੂਜੇ ਨਾਲ ਮਾਨਸਿਕ ਖਿੱਚ ਜਾਂ ਭਾਈਚਾਰਕ ਮੇਲ ਬਣਿਆ ਰਹਿੰਦਾ ਹੈ। ਇਹਨੂੰ ਮੋਹ ਆਖਿਆ ਜਾਂਦਾ ਹੈ। ਇਹ ਮੋਹ ਕਾਇਨਾਤ ਦੀਆਂ ਸਾਰੀਆਂ ਜੁਨਾਂ ਵਿੱਚ ਪ੍ਰਵਿਰਤ ਹੈ। ਇਸੇ ਕਰਕੇ ਜਾਨਵਰ ਅਤੇ ਪੰਛੀ ਵੀ ਅਸੀਂ ਦੇਖਦੇ ਹਾਂ ਕਿ ਉਹ ਟੋਲਿਆਂ ਜਾਂ ਡਾਰਾਂ ਵਿੱਚ ਰਹਿੰਦੇ ਹਨ ਅਤੇ ਇਨਸਾਨ ਇਹ ਆਪਣੇ ਪਰਿਵਾਰਾਂ, ਪਿੰਡਾਂ, ਸ਼ਹਿਰਾਂ ਵਿੱਚ ਇਕੱਠੇ ਸਮਾਜ ਦੇ ਰੂਪ ਵਿੱਚ ਵਿਚਰਦੇ ਹਨ। ਕੁਰਬਾਨ ਕੀਤਾ ਤਿਸੇ ਵਿਟੋਂ ਜਿਨ ਮੋਹ ਮਿੱਠਾ ਲਾਇਆ, ਮਾਇਆ ਮੋਹ ਸਭ ਜਗ ਤੋਂ ਪਾਇਆ, ਇਸ ਜਗ ਮੈਂ ਮੋਹ ਹੈ ਪਾਸਾਰਾ। ਆਤਮਿਕ ਮੰਡਲ ਦੀ ਪ੍ਰੀਤ ਪ੍ਰੇਮ ਪਿਆਰ ਦੀ ਖਿੱਚ ਜਾਂ ਪ੍ਰੀਤ ਡੋਰੀ ਦੇ ਵਿੱਚ ਅਨੰਤ ਪ੍ਰਭੂ ਦਾ ਭਾਖਿਆ ਭਾਉ ਅਪਾਰ ਵਾਲਾ ਸਰੂਪ ਪ੍ਰਵਿਰਤ ਹੈ। ਇਸ ਕਰਕੇ ਉਹ ਸੁਖਦਾਈ, ਆਨੰਦਮਈ ਅਤੇ ਵਿਸਮਾਦੀ ਹੈ। ਇਸ ਇਲਾਹੀ ਪ੍ਰੇਮ ਦੀ ਪ੍ਰੇਮ ਖੇਲ ਨੂੰ ਖੇਲਣ ਵਾਲੇ ਗੁਰਮੁਖ ਪਿਆਰਿਆਂ ਨੂੰ ਸਾਧ, ਭਗਤ, ਹਰੀਜਨ ਅਤੇ ਗੁਰਮੁਖ ਨਾਵਾਂ ਨਾਲ ਸਨਮਾਨਿਆ ਗਿਆ ਹੈ ਅਤੇ ਇਹਨਾਂ ਮਹਾਂਪੁਰਖਾਂ ਦੇ ਨਾਲ ਸੰਗ ਕਰਨ, ਇਹਨਾਂ ਦੇ ਨਾਲ ਬੇਲ ਕਰਨ, ਇਹਨਾਂ ਦੇ ਨਾਲ ਸਾਂਝ ਕਰਨ, ਲੇਵਾ ਦੇਵੀ ਕਰਨ ਜਾਂ ਵਣਜ ਵਪਾਰ ਕਰਨ ਨੂੰ ਗੁਰਬਾਣੀ ਵਿੱਚ ਸਾਧ ਸੰਗਤ ਜਾਂ ਸਤ ਸੰਗਤ ਕਿਹਾ ਗਿਆ ਹੈ। ਸੋ ਸਾਧ ਸੰਗਤ ਜਾਂ ਸਤ ਸੰਗਤ ਤੋਂ ਕੀ ਭਾਵ ਹੈ? ਆਮ ਮਨੁੱਖਾਂ ਦੇ ਇਕੱਠ ਨੂੰ ਸੰਗਤ ਤਾਂ ਕਿਹਾ ਜਾ ਸਕਦਾ ਹੈ ਪਰ ਸਾਧ ਸੰਗਤ ਨਹੀਂ। ਗੁਰਬਾਣੀ ਵਿੱਚ ਦਰਸਾਏ ਹੋਏ ਸਤ ਸੰਗਤ ਜਾਂ ਸਾਧ ਸੰਗਤ ਕਰਨ ਦਾ ਜੋ ਸਾਨੂੰ ਤਾਕੀਦੀ ਹੁਕਮ ਕੀਤਾ ਗਿਆ ਹੈ, ਉਸ ਸਾਧ ਸੰਗਤ ਤੋਂ ਕੀ ਭਾਵ ਹੈ? ਇਲਾਹੀ ਪਿਆਰ ਦੀ ਪ੍ਰੇਮ ਖੇਲ ਖੇਲਣ ਵਾਲੇ ਗੁਰਮੁਖ ਪਿਆਰਿਆਂ, ਸਾਧਾਂ, ਸੰਗਤਾਂ, ਭਗਤਾਂ ਜਾਂ ਹਰੀਜਨਾਂ ਦੇ ਨਾਮ ਹਰੀਜਨਾਂ ਦੀ ਸੰਗਤ ਕਰਨ ਨੂੰ ਸਾਧ ਸੰਗਤ ਕਿਹਾ ਗਿਆ ਹੈ। ਆਓ ਸਾਜਨ ਸੰਤ ਮੀਤ ਪਿਆਰੇ, ਮਿਲ ਗਾਵੇ ਗੁਣ ਅਗਮ ਅਪਾਰੇ, ਸਤ ਸੰਗਤ ਮਿਲੀਐ ਹਰ ਸਾਧੂ, ਮਿਲ ਸੰਗਤ ਹਰ ਗੁਣ ਗਾਏ। ਰਾਮ ਮੋਕੋ ਹਰ ਜਨ ਮੇਲ ਮਨ ਭਾਵੈ, ਅਮਿਓ ਅਮਿਓ ਹਰ ਰਸ ਹੈ ਮਿੱਠਾ, ਮਿਲ ਸੰਤ ਜਨਾ ਮੁਖ ਪਾਵੈ। ਹਰ ਜਨ ਸਗਲ ਉਧਾਰੇ ਸੰਕੇ, ਪਏ ਪੁਨੀਤ ਪਵਿੱਤਰ ਮਨ, ਜਨਮ ਜਨਮ ਕੇ ਦੁੱਖ ਹਰੇ। ਇਹਦੇ ਐਨ ਉਲਟ ਨਾਮ ਦੀਆਂ ਪ੍ਰੇਮ ਸਵੈਪਨਾਵਾਂ ਤੋਂ ਟੁੱਟੇ ਹੋਏ ਜਾਂ ਅਕਾਲ ਪੁਰਖ ਤੋਂ ਬੇਮੁੱਖ ਹੋਏ ਹੋਏ ਜੀਵਾਂ ਦੇ ਇਕੱਠ ਮੇਲ ਜੋਲ ਨੂੰ ਸਾਧ ਸੰਗਤ ਜਾਂ ਸਤ ਸੰਗਤ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਸ ਇਕੱਠ ਜਾਂ ਮੇਲ ਜੋਲ ਵਿੱਚ ਆਤਮਿਕ ਪ੍ਰੇਮ ਸਵੈਪਨਾ ਦੀ ਝਲਕ ਨਹੀਂ ਹੁੰਦੀ, ਇਹਦੇ ਵਿੱਚ ਨਾਮ ਦੀ ਪਾਰਸ ਕਲਾ ਨਹੀਂ ਹੁੰਦੀ। ਕਿਸੇ ਗੁਰਮੁਖ ਵਿਦਵਾਨ ਨੇ ਠੀਕ ਲਿਖਿਆ ਹੈ ਕਿ ਇਲਾਹੀ ਪ੍ਰੇਮ ਸਵੈਪਨਾ ਤੋਂ ਅਣਰੰਗੇ ਮਨੁੱਖਾਂ ਦੇ ਇਕੱਠ ਨੂੰ ਸਾਧ ਸੰਗਤ ਜਾਂ ਸਤ ਸੰਗਤ ਕਹਿਣਾ ਨਵਾਜ਼ਬ ਅਤੇ ਭੁਲੇਖਾ ਹੈ। ਐਸੇ ਨਾਮ ਤੋਂ ਅਣਰੰਗੇ ਸੱਖਣੇ ਅਤੇ ਮਾਇਆ ਦੇ ਵਿੱਚ ਰੰਗੇ ਹੋਏ ਮਨਮੁੱਖਾਂ ਦੇ ਮੇਲ ਨੂੰ ਗੁਰਬਾਣੀ ਵਿੱਚ ਕਿਵੇਂ ਦਰਸਾਇਆ ਗਿਆ ਹੈ। ਸਦਾ ਸਹਾਈ ਸੰਤ ਪੇਖੇ ਸਦਾ ਹਜੂਰ, ਨਾਮ ਬਿਹੂਨੜਿਆਂ ਸੇ ਮਰਨ ਵਿਸੂਰ ਵਿਸੂਰ। ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਕੂੜਾ ਗੰਢ ਨਾ ਚੱਲਈ ਚਿੱਕੜ ਪੱਥਰ ਬੰਦ। ਕਬੀਰ ਮਾਰੀ ਮਰੋਂ ਕੁਸੰਗ ਕੀ, ਕੇਲੇ ਨਿਕਟ ਜੋ ਬੇਰ, ਉਹ ਝੂਲੈ ਉਹ ਚੀਰੀਐ ਸਾਕਤ ਸੰਗ ਨਾ ਹੇਰ। ਕੇਲੇ ਦੇ ਨੇੜੇ ਜੇ ਬੇਰੀ ਦਾ ਰੁੱਖ ਹੋਵੇ ਤਾਂ ਭਾਵੇਂ ਉਹ ਸਹਿਜ ਸੁਭਾਏ ਹਵਾ ਦੇ ਨਾਲ ਹੀ ਝੂਲ ਰਹੀ ਹੋਵੇ, ਉਹਦੇ ਕੰਡਿਆਂ ਦੇ ਨਾਲ ਕੇਲੇ ਦੇ ਨਾਜ਼ੁਕ ਪੱਤੇ ਚੀਰੇ ਜਾਂਦੇ ਹਨ। ਸੋ ਇਸੇ ਤਰ੍ਹਾਂ ਕੁਸੰਗਤ ਅਸੀਂ ਭਾਵੇਂ ਸਹਿਜ ਸੁਭਾਏ ਹੀ ਕਰੀਏ, ਉਹਦਾ ਸਾਡੇ ਉੱਤੇ ਬੁਰਾ ਅਸਰ ਜ਼ਰੂਰ ਪੈਂਦਾ ਹੈ। ਉਦਾਹਰਣ ਦੇ ਤੌਰ 'ਤੇ ਮੁਰਦਾ ਲੋਥਾਂ ਦੇ ਇਕੱਠ ਵਿੱਚੋਂ ਬਦਬੂ ਹੀ ਫੈਲਦੀ ਹੈ ਜੋ ਕਿ ਜਿਉਂਦੇ ਜੀਵਾਂ ਲਈ ਦੁੱਖਦਾਈ ਅਤੇ ਅਸਹਿ ਹੁੰਦੀ ਹੈ। ਨਾਮ ਜਾਂ ਇਲਾਹੀ ਪ੍ਰੇਮ ਸਵੈਪਨਾ ਤੋਂ ਬਗੈਰ ਜੀਵਾਂ ਦੀ ਚੇਤਨਤਾ ਤਮਲੀਨ ਹੋ ਜਾਂਦੀ ਹੈ, ਨੀਵੀਂ ਹੋ ਜਾਂਦੀ ਹੈ, ਜਿਸ ਕਰਕੇ ਉਹਨਾਂ ਦੇ ਮੇਲ ਜੋਲ ਉਹਨਾਂ ਦੇ ਵਿਵਹਾਰ ਵਿੱਚੋਂ ਵੀ ਮਾਇਕੀ ਬਦਬੂ ਦੀ ਸੜੇਹਾਂਦ ਹੀ ਉਪਜਦੀ ਹੈ, ਜਿਹਦਾ ਉਹਨਾਂ ਦੇ ਸੰਗੀਆਂ ਸਾਥੀਆਂ ਉੱਤੇ ਮੁਰਦਿਆਂ ਦੀ ਸੜੇਹਾਂਦ ਵਾਂਗ ਅਤਿਅੰਤ ਭੈੜਾ ਅਤੇ ਮਾਰੂ ਅਸਰ ਪੈਂਦਾ ਹੈ। ਇੱਥੋਂ ਤੱਕ ਕਿ ਉਹਨਾਂ ਦੇ ਮੋਹ ਪਿਆਰ ਵਿੱਚ ਵੀ ਮੈਂ ਮੇਰੀ ਦੀ ਅੰਸ਼ ਹੁੰਦੀ ਹੈ। ਇਸੇ ਕਰਕੇ ਮਾਇਕੀ ਪਿਆਰ ਜਾਂ ਮੋਹ ਨੂੰ ਗੁਰਬਾਣੀ ਦੇ ਵਿੱਚ ਇਉਂ ਦਰਸਾਇਆ ਗਿਆ ਹੈ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁੱਖ ਸਿਉਂ ਸਭ ਲਾਗੇ, ਕਿਆ ਦਾਰਾ ਕਿਆ ਮੀਤ, ਮੇਰੋ ਮੇਰੋ ਸਭੇ ਕਹਿਤ ਹੈ, ਹਿੱਤ ਸਿਉਂ ਬੰਧਿਓ ਚੀਤ। ਮਾਇਆ ਮੋਹ ਸਭ ਦੁੱਖ ਹੈ ਖੋਟਾ, ਇਹ ਵਪਾਰਾ ਰਾਮ। ਮਾਇਆ ਮੋਹ ਸਭ ਕੂੜ ਹੈ, ਕੂੜੋ ਹੋਏ ਗਿਆ, ਹੋਮੇ ਝਗੜਾ ਪਾਇਓਨ, ਅਤੇ ਝਗੜੇ ਜੱਗ ਮੁਆ। ਜਿੰਨੀ ਨਾਮ ਵਿਸਾਰਿਆ ਸੇ ਹੋਤ ਦੇਖੇ ਖੇ, ਪੁੱਤਰ ਪਿੱਤਰ ਬਿਲਾਸ ਬਨਿਤਾ, ਟੂਟਤੇ ਏਨੇ। ਗੁਰਬਾਣੀ ਵਿੱਚ ਅਕਾਲ ਪੁਰਖ ਤੋਂ ਭੁੱਲਿਆ ਬੇਮੁੱਖ ਹੋਏ ਜੀਵਾਂ ਨੂੰ ਮੁਰਦਾ ਹੀ ਕਿਹਾ ਗਿਆ ਹੈ। ਸਤਿਗੁਰ ਜਿਨੀ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਅੰਤਰ ਗਿਆਨ ਨਾ ਆਇਓ, ਮ੍ਰਿਤਕ ਹੈ ਸੰਸਾਰ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਮ੍ਰਿਤਕ ਕਹੀਐ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ। ਹਰ ਬਿਸਰਤ ਸੋ ਮੂਆ। ਇਹਦੇ ਤੋਂ ਸਪਸ਼ਟ ਹੈ ਕਿ ਨਾਮ ਜਾਂ ਇਲਾਹੀ ਪ੍ਰੇਮ ਸਵੈਪਨਾ ਤੋਂ ਟੁੱਟੇ ਹੋਏ ਜੀਵ ਆਤਮਿਕ ਤੌਰ 'ਤੇ ਮੁਰਦੇ ਹੀ ਹੁੰਦੇ ਹਨ। ਇਹਨਾਂ ਮੁਰਦਿਆਂ ਦੇ ਆਪਸ ਵਿੱਚ ਮੇਲ ਮਿਲਾਪ ਸੰਗ ਵਿੱਚੋਂ ਵੀ ਫਿਰ ਮੁਰਦੇ ਹਾਣ ਦੀ ਬਦਬੂ ਨਿਕਲਣੀ ਸੁਭਾਵਕ ਹੈ। ਸਾਰੇ ਵਿਸ਼ਵ ਵਿੱਚ ਇਹ ਜੋ ਸ਼ੱਕ, ਸਾੜਾ, ਕਿਰਨਾ, ਈਰਖਾ, ਦਵੈਤ, ਵੈਰ, ਵਿਰੋਧ, ਝਗੜੇ, ਲੜਾਈਆਂ, ਬਦਲੇ ਦਾ ਬੋਲਬਾਲਾ ਹੈ, ਵਰਤ ਵਰਤਾਰਾ ਨਜ਼ਰ ਆਉਂਦਾ ਹੈ, ਇਹ ਸਭ ਇਨਸਾਨੀ ਮੁਰਦੇ ਹਾਣ ਦੀ ਬਦਬੂ ਦਾ ਹੀ ਪ੍ਰਤੀਬਿੰਬ ਜਾਂ ਪ੍ਰਗਟਾਵਾ ਹੈ। ਇਹ ਵਿਸ਼ਵਾਸਹੀਣ, ਇਹ ਨਾਮ ਤੋਂ ਟੁੱਟੇ ਹੋਏ ਮੁਰਦਾ ਜੀਵ ਖੁਦ ਤਾਂ ਮੋਹ ਮਾਇਆ ਦੇ ਅਗਨ ਸੋਖ ਸਾਗਰ ਵਿੱਚ ਸੜਦੇ ਬਲਦੇ ਰਹਿੰਦੇ ਹਨ, ਪਰ ਜਿਹਦੇ ਨਾਲ ਇਹ ਸੰਗ ਕਰਦੇ ਹਨ, ਮੇਲ ਕਰਦੇ ਹਨ, ਉਹਨਾਂ ਨੂੰ ਵੀ ਆਪਣੀ ਮੋਹ ਮਾਇਆ ਦੀ ਅੱਗ ਦੀ ਚੁਆਤੀ ਲਾ ਦਿੰਦੇ ਹਨ। ਇਸ ਤਰ੍ਹਾਂ ਇਹਨਾਂ ਦੇ ਇਕੱਠ ਨਾਲ ਮਾਇਕੀ ਅਗਨ ਸੋਗ ਸਾਗਰ ਦੇ ਭਾਂਬੜ ਵਿੱਚ ਸਗੋਂ ਹੋਰ ਵਾਧਾ ਹੁੰਦਾ ਰਹਿੰਦਾ ਹੈ। ਪੂਰੇ ਗੁਰ ਕਾ ਹੁਕਮ ਨਾ ਮੰਨੇ ਉਹ ਮਨਮੁੱਖ ਅਗਿਆਨ ਮੁੱਠਾ ਬਿਖ ਮਾਇਆ, ਉਸ ਅੰਦਰ ਕੂੜ ਕੂੜੋ ਕਰ ਬੁਝੈ, ਅਣਹੋਂਦੇ ਝਗੜੇ ਦੈ ਉਹਦੇ ਗੱਲ ਪਾਇਆ। ਉਹ ਗੱਲ ਫਰੇਸੀ ਕਰੇ ਬਹੁਤੇਰੀ, ਉਹਦਾ ਬੋਲਿਆ ਕਿਸੇ ਨਾ ਪਾਇਆ। ਉਹ ਘਰ ਘਰ ਹੰਡੇ ਜਿਉ ਰੰਨ ਦੁਹਾਗਣ, ਉਸ ਨਾਲ ਮੂੰਹ ਜੋੜੇ ਉਸ ਵੀ ਲੱਛਣ ਲਾਇਆ। ਮਨਮੁੱਖ ਮਾਇਆ ਮੋਹ ਵਿਆਪੇ, ਦੂਜੇ ਪਾਏ ਮਨੁਆ ਥਿਰ ਨਾਹੇ। ਅਨਦਿਨ ਜਲਤ ਰਹੇ ਦਿਨ ਰਾਤੀ, ਹੋਮੇ ਖਪੇ ਖਪਾਏ, ਅੰਤਰ ਲੋਭ ਮਹਾਂ ਗੁਬਾਰਾ, ਤਿਨਕੇ ਨਿਕਟ ਨਾ ਕੋਈ ਜਾਏ। ਮਨਮੁੱਖ ਬੋਲੇ ਅੰਦਲੇ ਤਿਸਮੈ ਅਗਨੀ ਕਾ ਵਾਸ। ਅਸਲ ਵਿੱਚ ਸਾਡੇ ਧਾਰਮਿਕ ਅਸਥਾਨ, ਸਾਡੀਆਂ ਧਰਮਸ਼ਾਲਾ, ਸਾਡੇ ਡੇਰੇ, ਮੱਠ, ਦਰਗਾਹ ਜਾਂ ਠਾਠ, ਇਹ ਤਾਂ ਇੱਕ ਪਵਿੱਤਰਤਾ, ਪ੍ਰੇਮ ਸਵੈਪਨਾ, ਮਾਨਸਿਕ ਠੰਡ, ਆਤਮਿਕ ਜੀਵਨ ਸੇਧ, ਹਰੀ ਕੀਰਤਨ, ਭਗਤੀ ਜਾਂ ਨਾਮ ਅਭਿਆਸ ਦੇ ਦੈਵੀ ਗੁਣਾਂ ਦੇ ਕੇਂਦਰ ਹੋਣੇ ਚਾਹੀਦੇ ਸੀ। ਪਰ ਬੜੀ ਨਿਰਾਸ਼ਤਾ ਅਤੇ ਦੁੱਖ ਦੀ ਗੱਲ ਹੈ ਕਿ ਇਹੋ ਜਿਹਾ ਪਵਿੱਤਰ ਆਤਮਿਕ ਕੇਂਦਰਾਂ ਨੂੰ ਵੀ ਨਾਮ ਤੋਂ ਟੁੱਟੇ ਹੋਏ ਅਖੌਤੀ ਧਰਮੀਆਂ ਨੇ ਆਪਣੀ ਅੰਦਰਲੀ ਮਾਨਸਿਕ ਅੱਗ ਜਾ ਲਈ ਹੈ। ਇੱਥੇ ਵੀ ਈਰਖਾ, ਦਵੈਤ, ਤਸਬ, ਲੋਭ, ਕ੍ਰੋਧ, ਹੰਕਾਰ, ਡਰ, ਸਹਿਮ, ਅਸ਼ਾਂਤੀ ਅਤੇ ਬੇਮੁਖਤਾ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੋ ਰਿਹਾ ਹੈ। ਇਹਦਾ ਪ੍ਰਗਟਾਵਾ ਜ਼ਾਹਰਾ ਤੌਰ 'ਤੇ ਨਿੱਤਾ ਪ੍ਰਤੀ ਸਾਨੂੰ ਧਰਮ ਅਸਥਾਨਾਂ ਵਿੱਚ ਦੇਖਣ ਸੁਣਨ ਨੂੰ ਮਿਲਦਾ ਹੈ। ਅਸੀਂ ਆਪਣੀ ਅਗਿਆਨਤਾ ਅਤੇ ਬੇਮੁਖਤਾਈ ਵਿੱਚ ਨੀਵੀਆਂ ਰੁਚੀਆਂ, ਨੀਵੇਂ ਖਿਆਲ, ਪਾਰਟੀਬਾਜ਼ੀ, ਈਰਖਾ, ਦਵੈਤ, ਵੈਰ ਵਿਰੋਧ, ਨਿੱਜੀ ਸਵਾਰਥ, ਕੁਰਸੀ ਦੀ ਲਾਲਸਾ, ਚੌਧਰ ਦੀ ਭੁੱਖ, ਹੋਂਬੇ ਦੇ ਪ੍ਰਗਟਾਵੇ ਕਰਦਿਆਂ ਇਹਨਾਂ ਧਰਮ ਅਸਥਾਨਾਂ ਨੂੰ ਵੀ ਈਰਖਾ, ਦਵੈਤ ਦੇ ਅੱਡੇ, ਹੋਂਮੇ ਦੇ ਅਖਾੜੇ, ਕ੍ਰੋਧ ਦਾ ਖੇਤਰ, ਨਿੱਜੀ ਸਵਾਰਥ ਦਾ ਜ਼ਰੀਆ, ਮਾਇਕੀ ਲਾਭ, ਗੱਪ ਸ਼ੱਪ ਦਾ ਅਖਾੜਾ, ਨਿੰਦਾ ਚੁਗਲੀ ਦਾ ਕੇਂਦਰ, ਧੜੇਬਾਜ਼ੀ ਦੇ ਅੱਡੇ, ਖਿੱਚੋ ਤਾਣ ਦੇ ਕੇਂਦਰ ਜਾਂ ਬਦਲਾ ਲੈਣ ਦੇ ਜ਼ਰੀਏ ਬਣਾ ਛੱਡਿਆ ਹੈ। ਦੁਖਦਾਈ ਗੱਲ ਇਹ ਹੈ ਕਿ ਜਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਇਸ਼ਟ ਮੰਨਦੇ ਹਾਂ, ਗੁਰੂ ਮੰਨਦੇ ਹਾਂ, ਉਹਨਾਂ ਦੀ ਪਾਵਨ ਹਜ਼ੂਰੀ ਵਿੱਚ ਧਰਮ ਦੇ ਨਾਮ ਉੱਤੇ ਗੁਰਬਾਣੀ ਦੇ ਆਸ਼ੇ ਦੇ ਐਨ ਉਲਟ ਈਰਖਾ, ਦਵੈਤ, ਵੈਰ, ਵਿਰੋਧ, ਲੋਭ, ਸਵਾਰਥ, ਕ੍ਰੋਧ ਜਾਂ ਹੋਮੇ ਦਾ ਅਸੀਂ ਖੁੱਲ੍ਹਮ ਖੁੱਲ੍ਹਾ ਪ੍ਰਗਟਾਵਾ ਕਰਦੇ ਰਹਿੰਦੇ ਹਾਂ। ਇਸ ਤਰ੍ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਕੇ ਆਪਣੇ ਧਰਮ ਦੀ ਗਿਲਾਨੀ ਦਾ ਇਸ਼ਤਿਹਾਰ ਆਪ ਹੀ ਪ੍ਰਸਤੁਤ ਕਰਦੇ ਹਾਂ। ਅਸੀਂ ਆਪਣੀ ਮਾਨਸਿਕ ਗਿਲਾਨੀ ਜਾਂ ਅਗਨੀ ਦੀ ਚਿਣਗ ਆਪਣੇ ਨਾਲ ਇਹਨਾਂ ਧਰਮ ਅਸਥਾਨਾਂ ਵਿੱਚ ਲੈ ਜਾਂਦੇ ਹਾਂ ਅਤੇ ਇੱਕ ਦੂਜੇ ਨੂੰ ਇਹਦੀ ਚੁਆਤੀ ਲਾਈ ਜਾਂਦੇ ਹਾਂ। ਇਸ ਦੇ ਨਤੀਜੇ ਵਜੋਂ ਪਵਿੱਤਰ ਧਾਰਮਿਕ ਅਸਥਾਨਾਂ ਵਿੱਚ ਲੋਭ ਲਹਿਰ, ਤੂੰ ਤੂੰ, ਮੈਂ, ਹੋਮੇ ਦੀਆਂ ਬੜਕਾਂ, ਧੜੇਬਾਜ਼ੀ, ਖਿੱਚੋ ਤਾਣ, ਤਾਨੇ ਮਿਹਣੇ, ਲੜਾਈਆਂ ਝਗੜੇ, ਖੂਨ ਖਰਾਬੇ, ਬਦਲੇ ਆਦਿ ਘਿਰਨਾ ਯੋਗ ਭਿਆਨਕ ਅਤੇ ਦੁੱਖਦਾਈ ਕਰਤੂਤਾਂ ਹੁੰਦੀਆਂ ਰਹਿੰਦੀਆਂ ਹਨ। ਸਾਡੀ ਧਾਰਮਿਕ ਗਿਲਾਨੀ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਉਂ ਵਰਣਨ ਕੀਤਾ ਹੈ, ਬਾਹਰ ਕੀ ਅਗਨ ਜਿਉਂ ਬੁਝੈ ਜਲ ਸਰਿਤਾ ਕੈ, ਨਾਓ ਮੈਂ ਜੋ ਆਗ ਲਾਗੇ ਕੈਸੇ ਕੈ ਬੁਝਾਈਐ, ਬਾਹਰ ਸੈ ਭਾਗ ਓਟ ਲੀਜੀਅਤ ਕੋਟਗੜ, ਗੜ ਮੈਂ ਜੋ ਲੂਟ ਲੀਜੈ ਕਹੋ ਕਤ ਜਾਈਐ, ਚੋਰਨ ਕੈ ਤਰਾਸ ਜਾਏ ਸਰਨ ਨਰਿੰਦ ਗਹਿ, ਮਾਰੇ ਮਹੀ ਪਤ ਜਿਉ ਕੈਸੇ ਕੈ ਬਚਾਈਐ, ਮਾਇਆ ਡਰ ਡਰ ਪਤਹਾਰ ਗੁਰਦੁਆਰੇ ਜਾਵੇ, ਤਹਾਂ ਜੋ ਮਾਇਆ ਵਿਆਪੇ ਕਹਾਂ ਠਹਿਰਾਈਐ। ਅਫਸੋਸ ਦੀ ਗੱਲ ਹੈ ਕਿ ਇਹ ਧਾਰਮਿਕ ਗਿਲਾਨੀ ਦਾ ਪ੍ਰਗਟਾਵਾ ਸਤ ਸੰਗਤ ਜਾਂ ਸਾਧ ਸੰਗਤ ਦੀ ਆੜ ਵਿੱਚ ਕੀਤਾ ਜਾਂਦਾ ਹੈ। ਇਸ ਧਾਰਮਿਕ ਗਿਲਾਨੀ ਦੇ ਪ੍ਰਗਟਾਵੇ ਨੂੰ ਸਤ ਸੰਗਤ ਜਾਂ ਸਾਧ ਸੰਗਤ ਦਾ ਨਾਮ ਦੇਣਾ ਸਾਡੀ ਵੱਡੀ ਅਗਿਆਨਤਾ ਦੀ ਭੁੱਲ ਹੈ। ਅਸੀਂ ਬਾਹਰਮੁਖੀ ਧਰਮ ਦੇ ਦੀਰਘ ਭਰਮ ਭੁਲੇਖਿਆਂ ਵਿੱਚ ਅਵੇਸਲੇ, ਬੇਪਰਵਾਹ ਅਣਜਾਣ ਅਗਿਆਨੀ ਇਸੇ ਵਿੱਚ ਹੀ ਸੰਤੁਸ਼ਟ ਹੋ ਕੇ ਭਲੇ ਭਲੇਰੇ ਬਣ ਕੇ ਸੱਚੀ ਸੁੱਚੀ ਅਤੇ ਇਲਾਹੀ ਰੰਗਤ ਵਾਲੀ ਆਤਮਿਕ ਰਸ ਵਾਲੀ ਚੁੱਪ ਪ੍ਰੀਤ ਪ੍ਰੀਤ ਡੋਰੀ ਵਾਲੀ ਪਿਆਰ ਵਲਵਲਿਆਂ ਵਾਲੀ ਪ੍ਰੇਮ ਸਵੈਪਨਾ ਵਾਲੀ ਰੂਣ ਚੁਣ ਵਾਲੀ ਅਨਹਦ ਧੁਨੀ ਵਾਲੀ ਆਤਮਿਕ ਜੀਵਨ ਵਾਲੀ ਜਿਉਂਦੀ ਜਾਗਦੀ ਛੋਹ ਵਾਲੀ ਆਤਮਿਕ ਖਿੱਚ ਵਾਲੀ ਅਤੇ ਨਾਮ ਵਾਲੀ ਸਤ ਸੰਗਤ ਸਾਧ ਸੰਗਤ ਦੇ ਅੰਤਰ ਆਤਮਿਕ ਮਾਰਗ ਦੀ ਪ੍ਰੇਮ ਖੇਲ ਤੋਂ ਵਾਂਝੇ ਰਹਿੰਦੇ ਹਾਂ। ਬਾਹਰ ਮੁਖੀ ਹੋ ਕੇ ਅਸੀਂ ਇਹੋ ਜਿਹੀ ਉੱਚੀ ਸੁੱਚੀ ਸਤ ਸੰਗਤ ਤੋਂ ਵਾਂਝੇ ਰਹਿੰਦੇ ਹਾਂ। ਇੱਥੇ ਹੀ ਬਸ ਨਹੀਂ, ਸਾਡੇ ਅਖੌਤੀ ਧਰਮ ਪ੍ਰਚਾਰਕ ਅਤੇ ਧਰਮ ਦੇ ਠੇਕੇਦਾਰ ਇਹ ਭੋਲੇ ਭਾਲੇ ਹੋਣਹਾਰ ਜਗਿਆਸੂਆਂ ਨੂੰ ਬਾਹਰ ਮੁਖੀ ਫੋਕੇ ਕਰਮਕਾਂਡਾਂ ਵਿੱਚ ਹੀ ਫਸਾਈ ਰੱਖਦੇ ਹਨ। ਮੌਨ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ਤਟ ਤੀਰਥ ਸਭ ਧਰਤੀ ਭਰਮਿਓ ਦੁਬਿਧਾ ਛੁਟਕੇ ਨਾਹੀ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਤਰਾਏ ਮਨ ਕੀ ਮੈਲ ਨਾ ਉਤਰੇ ਇਹ ਬਿਧ ਜੇ ਲੱਖ ਯਤਨ ਕਰਾਏ। ਹੱਠ ਨਿਗ੍ਰਹਿ ਕਰ ਕਾਇਆ ਛਿਜੈ ਵਰਤ ਤਪਨ ਕਰ ਮਨ ਨਹੀਂ ਭੀਜੈ। ਸੋ ਇਹ ਤਾਂ ਨਿਰੀਪੁਰੀ ਜ਼ਾਹਰਾ ਕੁ ਸੰਗਤ ਹੈ, ਜਿਹਨੂੰ ਸਤ ਸੰਗਤ ਕਹਿਣਾ ਜਾਂ ਸਾਧ ਸੰਗਤ ਕਹਿਣਾ ਇਹਨਾਂ ਲਫਜ਼ਾਂ ਦੀ ਨਿਰਾਦਰੀ ਕਰਨਾ ਹੈ। ਸਾਡੇ ਸਮੁੱਚੇ ਜੀਵਨ ਜਾਂ ਸਾਡੀ ਸ਼ਖਸੀਅਤ ਨੂੰ ਰੰਗਣ, ਇਹਨੂੰ ਢਾਲਣ, ਇਹਨੂੰ ਘੜਨ ਅਤੇ ਬਦਲਣ ਦਾ ਗੁਰਬਾਣੀ ਅਨੁਸਾਰ ਇੱਕੋ ਇੱਕ ਸਾਧਨ ਜਾਂ ਜ਼ਰੀਆ ਸਾਡੀ ਸੰਗਤ ਹੈ। ਦੂਜੇ ਲਫਜ਼ਾਂ ਵਿੱਚ ਸੰਗਤ ਹੀ ਸਾਡੇ ਜੀਵਨ ਨੂੰ ਸੁਖਦਾਈ ਜਾਂ ਦੁੱਖਦਾਈ, ਕਾਮਯਾਬ ਜਾਂ ਨਿਸਫਲ, ਨੇਕ ਜਾਂ ਬਦ, ਪਰਮਾਰਥੀ ਜਾਂ ਮਾਇਕੀ, ਆਤਮਪਰਾਇਣ ਜਾਂ ਮਾਇਆਪਰਾਇਣ, ਸ਼ਾਂਤ ਜਾਂ ਅਸ਼ਾਂਤ, ਪ੍ਰੇਮਮਈ ਜਾਂ ਫੋਕਾ, ਚੜ੍ਹਦੀਆਂ ਕਲਾ ਜਾਂ ਢਹਿੰਦੀਆਂ ਕਲਾ, ਮੁਕਤੀ ਜਾਂ ਬੰਧਨ, ਸੁਰਗ ਜਾਂ ਨਰਕ, ਚਰਨ ਸ਼ਰਨ ਜਾਂ ਜਮਾਂ ਦੇ ਵਸ, ਨਾਮ ਦੀ ਠੰਡ ਜਾਂ ਮਾਇਕੀ ਅਗਨ, ਆਤਮ ਗਿਆਨ ਜਾਂ ਭਰਮ ਭੁਲਾਵੇ, ਪ੍ਰੇਮ ਸਵੈਪਨਾ ਜਾਂ ਈਰਖਾ ਦੇ ਸਾੜੇ, ਤੂੰ ਹੀ ਤੂੰ ਜਾਂ ਮੈਂ ਮੇਰੀ, ਗੁਰਮੁਖ ਜਾਂ ਮਨਮੁਖ, ਆਸਤਿਕ ਜਾਂ ਨਾਸਤਿਕ ਬਣਾ ਸਕਦੀ ਹੈ। ਇਹ ਸੰਗਤ ਹੀ ਸਾਨੂੰ ਢਾਲਣ, ਬਦਲਣ ਅਤੇ ਬਣਾਉਣ ਦੇ ਸਮਰੱਥ ਹੈ। ਕਬੀਰ ਮਨ ਪੰਖੀ ਪਇਓ ਉੱਡ ਉੱਡ ਦਹਿ ਦਿਸ ਜਾਏ ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਕਾਹੂੰ ਦਿਸਾ ਕੇ ਪਵਨ ਗਵਨ ਕੈ ਬਰਖਾ ਹੈ, ਕਾਹੂੰ ਦਿਸਾ ਕੇ ਪਵਨ ਬਾਦਰ ਬਿਲਾਤ ਹੈ, ਕਾਹੂੰ ਜਲ ਪਾਨ ਕੀਏ ਰਹਿਤ ਅਰੋਗ ਦੇਹੀ, ਕਾਹੂੰ ਗ੍ਰਹਿ ਕਾਹੂੰ ਜਲ ਪਾਨ ਵਿਆਪੇ ਬਿਰਥਾ ਬਿਲਾਤ ਹੈ, ਕਾਹੂੰ ਗ੍ਰਹਿ ਕੀ ਅਗਨ ਪਾਕ ਸ਼ਾਕ ਸਿੱਧ ਕਰੇ, ਕਾਹੂੰ ਗ੍ਰਹਿ ਕੀ ਅਗਨ ਭਵਨ ਜਰਾਤ ਹੈ, ਕਾਹੂੰ ਕੀ ਸੰਗਤ ਮਿਲ ਜੀਵਨ ਮੁਕਤ ਹੋਏ, ਕਾਹੂੰ ਕੀ ਸੰਗਤ ਮਿਲ ਜਮ ਪੁਰ ਜਾਤ ਹੈ। ਸੋ ਅਸੀਂ ਆਪੋ ਆਪਣੇ ਜੀਵਨ 'ਤੇ ਝਾਤੀ ਮਾਰਨੀ ਹੈ ਕਿ ਅਸੀਂ ਕਿਹੋ ਜਿਹੀ ਸੰਗਤ ਕਰ ਰਹੇ ਹਾਂ, ਮਨਮੁੱਖਾਂ ਦੀ ਅਖੌਤੀ ਬਾਹਰਮੁਖੀ ਅਖੌਤੀ ਸੰਗਤ ਕਰ ਰਹੇ ਹਾਂ ਜਾਂ ਗੁਰਬਾਣੀ ਦੇ ਆਸ਼ੇ ਅਨੁਸਾਰ ਬਖਸ਼ਿਆ ਹੋਇਆਂ ਦੀ ਸਤਸੰਗਤ ਕਰ ਰਹੇ ਹਾਂ। ਇਹ ਸਾਡੇ ਉੱਤੇ ਨਿਰਭਰ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀਓ, ਇਹ ਗੁਰਮੁਖ ਪਿਆਰੇ ਬਾਊ ਜੀ ਹੁਣਾਂ ਦੇ ਗੁਰਬਾਣੀ ਵਿਚਾਰ ਦੇ ਲੇਖਾਂ ਵਿੱਚੋਂ 80 ਨੰਬਰ ਲੇਖ ਸੰਗਤ ਭਾਗ ਤੀਜਾ ਇੱਥੇ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਹੈ। ਇਹਦੇ ਨਾਲ ਦੇ ਬਾਕੀ ਭਾਗ ਦੇ ਹੋਰ ਵਿਸ਼ਿਆਂ ਉੱਤੇ ਗੁਰਮੁਖ ਪਿਆਰਿਆਂ ਦੀਆਂ ਲਿਖਤਾਂ ਆਪ ਜੀ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਲੈ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।